AI agents are everywhere, automating tasks and making decisions at machine speed. But agents make mistakes. Just one rogue agent can do big damage before you even notice. Rubrik Agent Cloud is the only platform that helps you monitor agents, set guardrails, and rewind mistakes, so you can unleash agents, not risk. Accelerate your AI transformation at rubrik.com. That's rubrik.com.
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've given up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਤੁਸੀਂ ਹੋ SBS ਪੰਜਾਬੀ ਦੇ ਨਾਲ
SBS a world of difference You're with SBS Punjabi on mobile online and on radio
ਤੁਸੀਂ SBS ਪੰਜਾਬੀ ਨਾਲ ਮੋਬਾਈਲ ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ ਅੱਜ ਦਿਨ ਹੈ ਜੀ ਸੋਮਵਾਰ ਤਾਰੀਖ ਹੈ 10 ਨਵੰਬਰ ਤੇ ਅਗਲਾ 1 ਘੰਟਾ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਮੌਜੂਦ ਰਹੂੰਗਾ ਮੈਂ ਯਾਨੀ ਤੇਜਿੰਦਰ ਸਿੰਘ ਨਾਲ ਅੱਜ ਦਾ ਪ੍ਰੋਗਰਾਮ ਤੁਸੀਂ ਸੁਣਨ ਜਾ ਰਹੇ ਹੋ ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ ਪਿਆਰ ਤੇ ਅਦਬ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸਲਾਮ ਪੇਸ਼ ਕਰਦਾ ਉਮੀਦ ਕਰ ਰਿਹਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਤੇ ਸਾਡੇ ਨਾਲ ਇਸ ਪੰਜਾਬੀ ਪ੍ਰੋਗਰਾਮ 'ਚ ਅਗਲੇ 1 ਘੰਟੇ ਤੱਕ ਜੁੜੇ ਰਹੋਗੇ ਪਰ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰਿੰਜਰੀ ਵਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਦੋਸਤੋ ਸਾਡੇ ਪ੍ਰੋਗਰਾਮ ਦੌਰਾਨ ਜੇਕਰ ਤੁਸੀਂ ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਕੋਈ ਸੁਝਾਅ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ SMS ਰਾਹੀਂ ਭੇਜ ਸਕਦੇ ਹੋ ਇਸ SMS ਦਾ ਜ਼ਿਕਰ ਅਸੀਂ ਆਪਣੇ ਲਾਈਵ ਪ੍ਰੋਗਰਾਮ 'ਚ ਵੀ ਕਰਾਂਗੇ ਇਸ ਲਈ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਸਾਡਾ ਨੰਬਰ ਹੈ ਜੀ 0439 799 767 ਨੰਬਰ ਇੱਕ ਵਾਰ ਫਿਰ ਸੁਣ ਲਓ 0439 799 767 ਤਾਂ ਉਹ ਹੁਣ ਦੋਸਤੋ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰਦੇ ਹਾਂ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ 'ਚ ਲੈ ਕੇ ਆਉਂਦਾ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਖਬਰਾਂ ਤੋਂ ਬਾਅਦ ਅੱਜ ਜਾਣਾਂਗੇ ਕਿ ਅਫਰੀਕੀ ਮੂਲ ਦੇ ਆਸਟ੍ਰੇਲੀਅਨ ਲੋਕ ਆਪਣੇ ਭਾਈਚਾਰਿਆਂ ਅੰਦਰ ਅਤੇ ਪੀੜ੍ਹੀਆਂ ਵਿਚਕਾਰ ਨਸਲਵਾਦ ਦਾ ਕਿਸ ਤਰ੍ਹਾਂ ਸਾਹਮਣਾ ਕਰ ਰਹੇ ਹਨ ਅਤੇ ਇਸੇ ਸੰਬੰਧੀ SBS ਐਗਜ਼ਾਮਿਨ ਦੀ ਇੱਕ ਰਿਪੋਰਟ ਅੱਜ ਸੁਣਾਂਗੇ ਦੋਸਤੋ ਹਾਲ ਹੀ ਵਿੱਚ ਭਾਰਤ ਤੇ ਆਸਟ੍ਰੇਲੀਆ ਵਿਚਕਾਰ T20 ਸੀਰੀਜ਼ ਖੇਡੀ ਗਈ ਸੀ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਟੇਡੀਅਮਸ ਵਿੱਚ ਭਾਰਤੀ ਫੈਨਸ ਵੱਡੀ ਗਿਣਤੀ 'ਚ ਨਜ਼ਰ ਆਏ ਪਰ ਇਨ੍ਹਾਂ ਮੈਦਾਨਾਂ ਵਿੱਚ ਕੁਝ ਅਜਿਹੇ ਫੈਨ ਵੀ ਵੇਖੇ ਗਏ ਜੋ ਵੱਖ-ਵੱਖ ਟੀਮਾਂ ਦਾ ਸਮਰਥਨ ਕਰਨ ਦੇ ਬਾਵਜੂਦ ਇਕੱਠੇ ਹੋ ਕੇ ਮੈਚ ਦਾ ਆਨੰਦ ਲੈਣ ਲਈ ਪਹੁੰਚੇ ਸਨ ਇਸੇ ਨਾਲ ਜੁੜੀ ਇੱਕ ਰਿਪੋਰਟ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਹੈ ਤੇ ਦੋਸਤੋ ਕਿਸੇ ਵੀ ਨਵੇਂ ਦੇਸ਼ ਵਿੱਚ ਜਾਣਾ ਇਕੱਲਤਾ ਭਰਿਆ ਹੋ ਸਕਦਾ ਹੈ ਪਰ ਆਪਣਾ ਸਾਥੀ ਲੱਭਣਾ ਘਰ ਲੱਭਣ ਦਾ ਹਿੱਸਾ ਹੋ ਸਕਦਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਐਕਸਪਲੇਨ ਰਾਹੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਿਸ ਤਰ੍ਹਾਂ ਡੇਟਿੰਗ ਕਰ ਰਹੇ ਹਨ ਅਤੇ ਅਸਲ ਸੰਬੰਧ ਬਣਾ ਰਹੇ ਹਨ ਤੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਦਿਲਦਾਰ ਪਰਵੇਜ਼ ਭੱਟੀ ਹੋਰਾਂ ਬਾਰੇ ਜਾਣਾਂਗੇ ਜੋ ਕਿ 70-80 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਰੇਡੀਓ ਅਤੇ TV ਤੇ ਜਾਣੇ ਪਹਿਚਾਣੇ ਚਿਹਰੇ ਸਨ ਪਰ ਸਭ ਤੋਂ ਪਹਿਲਾਂ ਆਓ ਅੱਜ ਦੀਆਂ ਖਬਰਾਂ ਸੁਣਦੇ ਹਾਂ SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਪੇਸ਼ ਹਨ ਅੱਜ ਦੀਆਂ ਖਬਰਾਂ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਪੁਲਿਸ ਲਈ ਨਿਓ ਨਾਜ਼ੀ ਰੈਲੀਆਂ ਲਈ ਪ੍ਰਵਾਨਗੀ ਤੋਂ ਇਨਕਾਰ ਕਰਨਾ ਆਸਾਨ ਬਣਾਉਣ ਲਈ ਕਾਨੂੰਨ ਸਖ਼ਤ ਕੀਤੇ ਜਾਣਗੇ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਨਿਓ ਨਾਜ਼ੀਆਂ ਨੂੰ ਬੀਤੇ ਸ਼ਨੀਵਾਰ ਯਾਨੀ 8 ਨਵੰਬਰ ਨੂੰ ਰਾਜ ਦੀ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਕਿਵੇਂ ਦਿੱਤਾ ਗਿਆ ਪ੍ਰੀਮੀਅਰ ਮਿੰਸ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਤਬਦੀਲੀਆਂ ਤੇ ਜ਼ੋਰਦਾਰ ਵਿਚਾਰ ਕਰ ਰਹੇ ਹਨ, ਜਿਵੇਂ ਕਿ ਨਾਜ਼ੀਆਂ ਦੇ ਪ੍ਰਤੀਕਾਂ ਤੇ ਪਾਬੰਦੀ ਨੂੰ ਵਧਾਉਣਾ ਤਾਂ ਜੋ ਨਾਰਿਆਂ ਅਤੇ ਦਿਖਾਂ ਨੂੰ ਵੀ ਇਸ ਦੇ ਤਹਿਤ ਲਿਆਂਦਾ ਜਾ ਸਕੇ। ਅਮਰੀਕੀ ਸਰਕਾਰ ਦੇ ਸ਼ਟਡਾਊਨ ਦੇ ਖਤਮ ਹੋਣ ਦੇ ਸੰਕੇਤ ਵਜੋਂ 30 ਜਨਵਰੀ ਤੱਕ ਸਰਕਾਰ ਨੂੰ ਫੰਡ ਦੇਣ ਲਈ ਸੈਨੇਟ ਨਾਲ ਇੱਕ ਸਮਝੌਤਾ ਹੋਇਆ ਹੈ। ਸੈਨੇਟ ਦੇ ਕੁਝ ਡੈਮੋਕ੍ਰੈਟਸ ਐਂਗਸ ਕਿੰਗ, ਜੀਨ ਸ਼ਾਹੀਨ ਅਤੇ ਮੈਗੀ ਹਸਨ ਨੇ ਆਪਣੀ ਪਾਰਟੀ ਵੱਲੋਂ ਇਸ ਸਮਝੌਤੇ ਤੇ ਗੱਲਬਾਤ ਕੀਤੀ। ਇਸ ਸਮਝੌਤੇ ਵਿਚ ਸੰਘੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਫੈਸਲੇ ਨੂੰ ਉਲਟਾਉਣ ਦੇ ਨਾਲ ਨਾਲ ਅਜਿਹੀਆਂ ਕਾਰਵਾਈਆਂ ਨੂੰ ਦੁਹਰਾਉਣ ਤੋਂ ਰੋਕਣ ਦੇ ਪ੍ਰਬੰਧ ਸ਼ਾਮਿਲ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ 15 ਸਾਲਾਂ ਦੇ ਅੰਦਰ ਅੰਦਰ ਦੁਨੀਆਂ ਦੇ ਲਗਭਗ ਅੱਧੇ ਸ਼ਰਨਾਰਥੀਆਂ ਨੂੰ ਰੱਖਣ ਵਾਲੇ ਸਥਾਨ ਜਲਵਾਯੂ ਸਬੰਧੀ ਝਟਕਿਆਂ ਦਾ ਬਹੁਤ ਜ਼ਿਆਦਾ ਸਾਹਮਣਾ ਕਰ ਸਕਦੇ ਹਨ। UNHCR ਦੀ ਤਾਜ਼ਾ ਰਿਪੋਰਟ ਵਿਚ ਇਹ ਸਿੱਟਾ ਕੱਢਿਆ ਗਿਆ ਹੈ ਕਿ 2050 ਤੱਕ ਦੁਨੀਆਂ ਦੇ ਸਭ ਤੋਂ ਗਰਮ 15 ਸ਼ਰਨਾਰਥੀ ਕੈਂਪ ਗੈਂਬੀਆ, ਇਰੀਟਰੀਆ, ਇਥੀਓਪੀਆ, ਸੈਨੇਗਲ ਅਤੇ ਮਾਲੀ ਵਿਚ ਪ੍ਰਤੀ ਸਾਲ ਲਗਭਗ 200 ਦਿਨਾਂ ਦੇ ਖਤਰਨਾਕ ਗਰਮੀ ਦੇ ਤਣਾਅ ਦਾ ਅਨੁਭਵ ਕਰਨ ਦਾ ਅਨੁਮਾਨ ਹੈ। ਏਜੰਸੀ ਦਾ ਕਹਿਣਾ ਹੈ ਕਿ 2025 ਦੇ ਮੱਧ ਵਿਚ 117 ਮਿਲੀਅਨ ਲੋਕ ਯੁੱਧ, ਹਿੰਸਾ ਅਤੇ ਅਤਿਆਚਾਰ ਕਾਰਨ ਬੇਘਰ ਹੋ ਗਏ ਸਨ। ਬੀਬੀਸੀ ਦੇ ਡਾਇਰੈਕਟਰ ਜਨਰਲ ਅਤੇ ਨਿਊਜ਼ ਮੁਖੀ ਦੇ ਅਸਤੀਫੇ ਤੋਂ ਬਾਅਦ ਬੀਬੀਸੀ ਦੇ ਇਕ ਵੈਟਰਨ ਰਿਪੋਰਟਰ ਦਾ ਕਹਿਣਾ ਹੈ ਕਿ ਬੀਬੀਸੀ ਦੇ ਨਿਊਜ਼ ਡਿਵੀਜ਼ਨ ਨੇ ਦਿਸ਼ਾ ਗੁਆ ਦਿੱਤੀ ਹੈ। ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਨਿਊਜ਼ ਮੁਖੀ ਡੈਬਰਾ ਟਰਨਿਸ ਨੇ ਇਹ ਸਾਹਮਣੇ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਕਿ ਫਲੈਗਸ਼ਿਪ ਪੈਨੋਰਾਮਾ ਪ੍ਰੋਗਰਾਮ ਨੇ ਡੋਨਲਡ ਟਰੰਪ ਦੀਆਂ ਦੋ ਕਲਿੱਪਾਂ ਨੂੰ ਇਕੱਠੇ ਸੰਪਾਦਿਤ ਕੀਤਾ ਸੀ ਤਾਂ ਜੋ ਇਹ ਦਿਖਾਈ ਦੇਵੇ ਕਿ ਉਸਨੇ ਕੈਪੀਟਲ ਹਿੱਲ ਤੇ ਆਪਣੇ ਪੈਰੋਕਾਰਾਂ ਨੂੰ ਦੰਗਾ ਕਰਨ ਲਈ ਕਿਹਾ ਸੀ। ਵਾਈਟ ਹਾਊਸ ਨੇ ਬੀਬੀਸੀ ਤੇ 100% ਫੇਕ ਨਿਊਜ਼ ਹੋਣ ਦਾ ਦੋਸ਼ ਲਾਇਆ। ਲਿਬਰਲ ਸੈਨੇਟਰ ਮਾਰੀਆ ਕੋਵਾਚਿਤ ਦਾ ਕਹਿਣਾ ਹੈ ਕਿ ਬਹੁਤ ਘੱਟ ਸੰਭਾਵਨਾ ਹੈ ਕਿ ਪਾਰਟੀ ਨੈੱਟ ਜ਼ੀਰੋ ਐਮਿਸ਼ਨਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਤਿਆਗ ਦੇਵੇਗੀ। ਪਾਰਟੀ ਬੁੱਧਵਾਰ ਨੂੰ ਨੈੱਟ ਜ਼ੀਰੋ ਐਮਿਸ਼ਨਸ ਤੇ ਆਪਣੀ ਸਥਿਤੀ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕਰ ਰਹੀ ਹੈ, ਕਿਉਂਕਿ ਉਨ੍ਹਾਂ ਦੇ ਗਠਜੋੜ ਭਾਈਵਾਲ ਨੈਸ਼ਨਲਜ਼ ਨੇ ਟੀਚਾ ਛੱਡ ਦਿੱਤਾ ਹੈ। ਇੱਕ ਨਵੇਂ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਸਿਰਫ 65% ਆਸਟ੍ਰੇਲੀਅਨਾਂ ਨੂੰ ਦੇਸ਼ ਦੇ ਚੋਣ ਨਤੀਜਿਆਂ ਵਿਚ ਭਰੋਸਾ ਹੈ। ਇਹ ਖੋਜ ਸੁਤੰਤਰ ਸੰਗਠਨ ਮੈਕਕਿਨਨ ਦੁਆਰਾ ਕੀਤੀ ਗਈ ਹੈ। ਇਸ ਵਿਚ 4,000 ਆਸਟ੍ਰੇਲੀਅਨਾਂ ਦੀ ਭਾਗੀਦਾਰੀ ਸ਼ਾਮਿਲ ਸੀ। ਇਸ ਵਿਚ ਇਹ ਪਾਇਆ ਗਿਆ ਕਿ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ ਦੇ ਨੌਜਵਾਨ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸਨ ਜਿਨ੍ਹਾਂ ਨੂੰ ਚੋਣਾਂ ਵਿਚ ਸਭ ਤੋਂ ਘੱਟ ਵਿਸ਼ਵਾਸ ਸੀ। ਵੱਡੇ ਸ਼ਹਿਰਾਂ ਤੋਂ ਬਾਹਰਲੇ ਖੇਤਰਾਂ ਵਿਚ ਲੋਕਤੰਤਰ ਅਤੇ ਵਿਸ਼ਵਾਸ ਸਭ ਤੋਂ ਵੱਧ ਡਿੱਗਿਆ ਪਾਇਆ ਗਿਆ ਹੈ। ਇਹ ਪਹਿਲਾ ਸਾਲ ਹੈ ਜਦੋਂ ਇਹ ਖੋਜ ਜਾਰੀ ਕੀਤੀ ਗਈ ਹੈ ਅਤੇ ਤਬਦੀਲੀਆਂ ਨੂੰ ਟਰੈਕ ਕਰਨ ਲਈ ਇਸ ਨੂੰ ਹਰ ਸਾਲ ਕਰਨ ਦੀ ਯੋਜਨਾ ਹੈ। ਨਿਊ ਸਾਊਥ ਵੇਲਜ਼ ਸਰਕਾਰ ਤਜਰਬੇਕਾਰ ਰੇਡੀਓ ਪ੍ਰਸਾਰਕ ਜੌਨ ਲੌਜ਼ ਲਈ ਸਰਕਾਰੀ ਅੰਤਿਮ ਸੰਸਕਾਰ ਦੀ ਪੇਸ਼ਕਸ਼ ਕਰ ਰਹੀ ਹੈ, ਜਿਨ੍ਹਾਂ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਗੋਲਡਨ ਟੌਨਸਿਲਸ ਦੇ ਉਪਨਾਮ ਨਾਲ ਜਾਣੇ ਜਾਂਦੇ ਉਨ੍ਹਾਂ ਨੇ 7 ਦਹਾਕਿਆਂ ਦੇ ਕਰੀਅਰ ਦੌਰਾਨ ਮੀਡੀਆ ਉਦਯੋਗ ਤੇ ਬਹੁਤ ਵੱਡਾ ਪ੍ਰਭਾਵ ਪਾਇਆ, ਜਿਸ ਦੌਰਾਨ ਉਨ੍ਹਾਂ ਨੇ 17 ਪ੍ਰਧਾਨ ਮੰਤਰੀਆਂ ਦੇ ਇੰਟਰਵਿਊ ਕੀਤੇ ਸਨ। ਗਾਜ਼ਾ ਵਿਚ 3 ਸਾਲ ਤੋਂ ਘੱਟ ਉਮਰ ਦੇ ਲਗਭਗ 40,000 ਬੱਚਿਆਂ ਨੂੰ ਟੀਕਾਕਰਨ ਕਰਨ ਲਈ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਖਸਰਾ, ਪੋਲੀਓ ਅਤੇ ਮੈਨਿੰਜਾਈਟਿਸ ਵਰਗੀਆਂ ਰੋਕਥਾਮਯੋਗ ਬਿਮਾਰੀਆਂ ਤੋਂ ਬਚਾਉਣਾ ਹੈ, ਕਿਉਂਕਿ ਮਹੀਨਿਆਂ ਦੀ ਜੰਗ ਨੇ ਨਿਯਮਿਤ ਟੀਕਾਕਰਨ ਵਿਚ ਵਿਘਨ ਪਾਇਆ ਸੀ। ਇਸਤਾਂਬੁਲ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸ਼ਾਂਤੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ, ਜਿਸ ਵਿਚ ਦੋਵੇਂ ਧਿਰਾਂ ਸਰਹੱਦੀ ਤਣਾਅ ਨੂੰ ਘੱਟ ਕਰਨ ਲਈ ਇੱਕ ਨਾਜ਼ੁਕ ਜੰਗਬੰਦੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਗੱਲਬਾਤ ਟੁੱਟਣ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਪਿਛਲੇ ਮਹੀਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਟਕਰਾਅ ਦੌਰਾਨ ਦਰਜਨਾਂ ਲੋਕ ਮਾਰੇ ਗਏ ਸਨ। ਖਬਰ ਪੰਜਾਬ ਤੋਂ। ਪੰਜਾਬ ਯੂਨੀਵਰਸਿਟੀ ਚ ਸੈਨੇਟ ਚੋਣਾਂ ਨੂੰ ਲੈ ਕੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਿਦਿਆਰਥੀ ਯੂਨੀਅਨ ਵੱਲੋਂ ਦਿੱਤੀ ਪ੍ਰਦਰਸ਼ਨ ਦੀ ਕਾਲ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੋਮਵਾਰ ਅਤੇ ਮੰਗਲਵਾਰ ਲਈ 2 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੱਕ ਧਰਨਾ ਜਾਰੀ ਰੱਖਣ ਦੇ ਹੱਕ ਵਿਚ ਹਨ। ਵਾਈਸ ਚਾਂਸਲਰ ਰੇਨੂ ਵਿਜ ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਜਲਦੀ ਹੀ ਸੈਨੇਟ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਹਾਲਾਂਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਸਿਰਫ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੇ ਹੀ ਧਰਨਾ ਸਮਾਪਤ ਕਰਨਗੇ। ਇਹਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ। ਤਾਂ ਦੋਸਤੋ, ਤੁਸੀਂ ਸੁਣ ਰਹੇ ਸੀ ਅੱਜ ਦੀਆਂ ਇਹ ਖਬਰਾਂ, ਤੇ ਖਬਰਾਂ ਤੋਂ ਬਾਅਦ ਆਓ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਅਫਰੀਕੀ ਮੂਲ ਦੇ ਆਸਟ੍ਰੇਲੀਅਨ ਲੋਕ ਆਪਣੇ ਭਾਈਚਾਰਿਆਂ ਅੰਦਰ ਅਤੇ ਪੀੜ੍ਹੀਆਂ ਵਿਚਕਾਰ ਨਸਲਵਾਦ ਦਾ ਕਿਸ ਤਰ੍ਹਾਂ ਸਾਹਮਣਾ ਕਰ ਰਹੇ ਹਨ, ਇਸੇ ਬਾਰੇ ਚਾਨਣਾ ਪਾਉਂਦੀ SBS ਐਗਜ਼ਾਮਿਨਸ ਦੀ ਇਹ ਰਿਪੋਰਟ ਸੁਣਦੇ ਹਾਂ।
When we talked to students who told us these horrible stories and we said, do you tell your parents? And they said, never. my parents are dealing with enough. Why would I put this on them when they can't do something about it?
ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ SBS ਐਗਜ਼ਾਮਿਨਸ ਤੋਂ ਮੈਂ ਹਾਂ ਪਤਰਸ ਮਸੀ। ਇਸ ਲੜੀ ਦੌਰਾਨ ਅਸੀਂ ਨਸਲਵਾਦ ਦੇ ਕਾਰਨਾਂ ਅਤੇ ਵਿਅਕਤੀਆਂ ਤੇ ਸਮਾਜਿਕ ਏਕਤਾ ਉੱਤੇ ਇਸ ਦੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਵਧੇਰੇ ਵਿਆਪਕ ਤੌਰ ਤੇ ਗੱਲ ਕੀਤੀ ਹੈ। ਨਫ਼ਰਤ ਨੂੰ ਸਮਝਣਾ ਦੇ ਇਸ ਐਪੀਸੋਡ ਵਿੱਚ ਅਸੀਂ ਦੇਖ ਰਹੇ ਹਾਂ ਕਿ ਅਫਰੀਕੀ ਮੂਲ ਦੇ ਲੋਕ ਆਪਣੇ ਭਾਈਚਾਰਿਆਂ ਦੇ ਅੰਦਰ ਅਤੇ ਪੀੜ੍ਹੀਆਂ ਵਿਚਕਾਰ ਨਸਲਵਾਦ ਦਾ ਕਿਸ ਤਰ੍ਹਾਂ ਸਾਹਮਣਾ ਕਰ ਰਹੇ ਨੇ।
So for a 15 and 16 year old to have to carry that byproduct of racism that we never get an opportunity to talk about, it is constant, a burden and overwhelming.
ਇਹ ਨੌਰ ਸ਼ੈਨੀ ਨੂੰ ਹੈ। ਉਹ ਉਬੰਟੂ ਪ੍ਰੋਜੈਕਟ ਦਾ ਸਹਿ ਸੰਸਥਾਪਕ ਹੈ ਜੋ ਕਿ ਇੱਕ ਗੈਰ ਮੁਨਾਫਾ ਸੰਸਥਾ ਹੈ। ਉਸਨੇ ਦੱਸਿਆ ਕਿ ਜਵਾਨੀ ਵਿੱਚ ਨਸਲਵਾਦ ਦਾ ਸ਼ਿਕਾਰ ਹੋਣ ਕਰਕੇ ਉਸਨੂੰ ਅਤੇ ਉਸਦੇ ਬਹੁਤ ਸਾਰੇ ਸਾਥੀਆਂ ਨੂੰ ਭਾਈਚਾਰਕ ਕੰਮ ਕਰਨ ਦੀ ਪ੍ਰੇਰਣਾ ਮਿਲੀ।
What a lot of young people have done is they've gone off and dedicated their lives, literally, to kind of undoing some of the impact that they were feeling and make sure it doesn't pass on to the next generation.
ਨੌਰ ਨੇ ਇਹ ਵੀ ਕਿਹਾ ਕਿ ਇੱਕ ਪੀੜ੍ਹੀ ਦੇ ਅੰਦਰ ਹੀ ਉਸਦੇ ਭਾਈਚਾਰੇ ਵਿੱਚ ਨਸਲਵਾਦ ਦੇ ਪ੍ਰਤੀ ਨਜ਼ਰੀਏ ਵਿੱਚ ਵੱਡੇ ਬਦਲਾਅ ਆਏ ਹਨ।
And it was only when young people went, talked to legal aid, ended up getting connected to a lawyer, were able to make a difference. You could see parents just being like, what, like you're suing the police? The parents were afraid of retaliation from the police, like actual physical harm, because of the reality and the world and where they came from.
Tagist Kebidi ek trauma counselor hai, jo naujawan Afriki Australiana de naal kam kardi hai. ਉਹ ਇਸ ਗੱਲ ਨਾਲ ਸਹਿਮਤ ਸੀ ਕਿ ਅਫਰੀਕੀ ਡਾਇਸਪੋਰਾ ਨੇ ਨਸਲਵਾਦ ਦੇ ਪ੍ਰਭਾਵਾਂ ਨੂੰ ਜਿਸ ਤਰ੍ਹਾਂ ਮਹਿਸੂਸ ਕੀਤਾ ਹੈ, ਇਸ ਵਿੱਚ ਅੰਤਰ ਅਤੇ ਬਦਲਾਅ ਹਨ ਜੋ ਸਮੇਂ ਦੇ ਨਾਲ ਬਦਲ ਰਿਹਾ ਹੈ।
Factors such as gender, class, faith, migration status, migration pathway, skin tone all influence how racism is experienced and responded to. Older generations historically have experienced more overt and systemic racism. So things put in through law or public discrimination, whereas younger generations mostly disclose around subtle and everyday forms of racism.
ਟਿਗਿਸਟ ਨੇ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਦੀਆਂ ਪ੍ਰਤੀਕਿਰਿਆਵਾਂ ਹੁਣ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਅਤੇ ਵਧੇਰੇ ਸਪਸ਼ਟ ਨਸਲਵਾਦ ਦੇ ਕਾਰਨ ਇੱਕ ਦੂਜੇ ਵਿੱਚ ਮਿਲਦੀਆਂ ਪ੍ਰਤੀਤ ਹੁੰਦੀਆਂ ਹਨ।
There has been a bridge between generations that has resulted in younger generations working with their older generations in tackling not only the experiences of racism but the solutions towards racism. Young people are most influenced by older young people. So they are playing roles in helping their younger siblings or younger community members in understanding not only what is happening to them, but how to access these supports.
Robel Abraham, Naujawana di agwai karan wali ek gair munafa sanstha, Aspire Foundation da seh sanstapak hai.
We try to bridge between young people and the older generation. We work a lot with some of the older youth workers and social workers that are servicing our community. We try to relay that information that young people might not feel comfortable in sharing to older people.
ਰੋਬੈਲ ਨੇ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਨਸਲਵਾਦ ਨਾਲ ਨਜਿੱਠਣ ਦੇ ਲਈ ਇੱਕ ਦੂਜੇ ਨੂੰ ਬਹੁਮੁੱਲੀ ਸਹਾਇਤਾ ਦੀ ਪੇਸ਼ਕਸ਼ ਕਰ ਸਕਦੀਆਂ ਹਨ ਅਤੇ ਉਹ ਹੋਰ ਜ਼ਿਆਦਾ ਸਹਿਯੋਗ ਦੇਖਣਾ ਚਾਹੁੰਦਾ ਹੈ।
Learning how to build that resiliency in the face of, you know, hate or racism is something that our parents could really teach our younger people as well too. If you know who you are, where you come from, and you know your family's past and your history and things like that, there isn't anything that anyone can say that can make you think otherwise. Like somebody can't tell you you're worthless because you know your story and you know the perseverance and resilience of your family to get to where you are.
ਆਨਲਾਈਨ ਦੁਨੀਆ ਦੇ ਵਿਚਾਰਾਂ ਅਤੇ ਸੱਭਿਆਚਾਰਾਂ ਵਿਚਕਾਰ ਵੱਡੇ ਹੋ ਰਹੇ ਨੌਜਵਾਨਾਂ ਦੇ ਲਈ ਪੀੜ੍ਹੀਆਂ ਵਿਚਕਾਰ ਅੰਤਰ ਹੋਣਾ ਲਾਜ਼ਮੀ ਹੈ। ਨੌਰ ਸ਼ਨੀ ਨੂੰ ਕੁਝ ਇਸ ਤਰ੍ਹਾਂ ਆਖਦਾ ਹੈ।
Young people grow up now and they're global citizens. They see the whole world literally as one place. So when you're having conversations with them, it is not only about throwing facts and correcting them. You've got to listen to them. They have to feel like they're being heard. And they're much more willing to talk about ideas and go back and forth.
ਰੋਬੈਲ ਨੇ ਕਿਹਾ ਕਿ ਇੱਕ ਵਿਸ਼ਵ ਵਿਆਪੀ ਭਾਈਚਾਰੇ ਦੇ ਨਾਲ ਜੁੜਨ ਦੇ ਕਈ ਫਾਇਦੇ ਹਨ, ਜਿਵੇਂ ਕਿ ਉਤਸ਼ਾਹਿਤ ਅਤੇ ਆਸ਼ਾਵਾਦੀ ਮਹਿਸੂਸ ਕਰਨਾ।
Part of that comes from being connected to the African diaspora across the world and hearing other people's experiences and build off, I guess, that collective response to racism that might be happening in the US, UK, wherever else in the world. What it's kind of birthed out of our community is a really courageous, strong and resilient generation of young people.
SBS ਐਗਜ਼ਾਮਿਨਸ ਦਾ ਇਹ ਐਪੀਸੋਡ ਪਤਰਸ ਮਸੀਹ ਵੱਲੋਂ ਤਿਆਰ ਅਤੇ ਪੇਸ਼ ਕੀਤਾ ਗਿਆ ਸੀ। ਹੋਰ ਜਾਣਕਾਰੀ ਦੇ ਲਈ ਤੁਸੀਂ sbs.com.au/sbsexamins ਤੇ ਜਾ ਸਕਦੇ ਹੋ। ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਤੇ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਆਪਣੇ ਪਹਿਲੇ ਸੈਗਮੈਂਟ ਦੇ ਅਖੀਰ ਦੇ ਵਿੱਚ। ਵੇਲਾ ਹੋ ਗਿਆ ਹੈ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ, ਤੇ ਬ੍ਰੇਕ ਦੇ ਉਸ ਪਾਰ ਇੱਕ ਬਹੁਤ ਹੀ ਖਾਸ ਪੇਸ਼ਕਸ਼ ਲੈ ਕੇ ਆ ਰਿਹਾ। ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ। ਇਸ ਦੌਰਾਨ ਟੀ ਟਵੈਂਟੀ ਸੀਰੀਜ਼ ਵੀ ਹੋਈ, ਵਨ ਡੇ ਸੀਰੀਜ਼ ਵੀ ਹੋਈ। ਟੀ ਟਵੈਂਟੀ ਸੀਰੀਜ਼ ਦੇ ਦੋ ਮੈਚ ਤਾਂ ਖੈਰ ਬਾਰਿਸ਼ ਨੇ ਕਾਰਨ ਪੂਰੇ ਨਹੀਂ ਹੋ ਪਾਏ, ਪਰ ਇਸ ਦੌਰਾਨ ਕ੍ਰਿਕਟ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਦੌਰਾਨ ਕਈ ਦਰਸ਼ਕ, ਚਾਹੇ ਉਹ ਆਸਟ੍ਰੇਲੀਆ ਨੂੰ ਸਪੋਰਟ ਕਰਦੇ ਹੋਣ ਜਾਂ ਇੰਡੀਆ ਨੂੰ ਸਪੋਰਟ ਕਰਦੇ ਹੋਣ, ਇਕੱਠੇ ਹੋ ਕੇ ਮੈਚ ਦੇਖਣ ਵਾਸਤੇ ਸਟੇਡੀਅਮਸ ਵੱਲ ਪਹੁੰਚੇ। ਇਹਨਾਂ ਨਾਲ ਹੀ ਜੁੜੀ ਇੱਕ ਖਾਸ ਪੇਸ਼ਕਸ਼ ਲੈ ਕੇ ਆਵਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਕ੍ਰਿਕਟ ਦਾ ਖੇਡ ਸਿਰਫ ਇੱਕ ਖੇਡ ਨਹੀਂ, ਇੱਕ ਜਜ਼ਬਾਤ ਹੈ, ਖਾਸ ਕਰਕੇ ਗੱਲ ਜਦੋਂ ਭਾਰਤ ਅਤੇ ਆਸਟ੍ਰੇਲੀਆ ਦੀ ਹੋਵੇ। ਆਸਟ੍ਰੇਲੀਆ ਦੇ ਮੈਦਾਨਾਂ ਤੇ ਇਹ ਦੋਵੇਂ ਟੀਮਾਂ ਜਦ ਵੀ ਆਹਮਣੇ ਸਾਹਮਣੇ ਹੁੰਦੀਆਂ ਹਨ ਤਾਂ ਸ਼ਾਨਦਾਰ ਕ੍ਰਿਕਟ ਤਾਂ ਵੇਖਣ ਨੂੰ ਮਿਲਦੀ ਹੀ ਹੈ, ਪਰ ਨਾਲ ਹੀ ਦੋਹਾਂ ਦੇਸ਼ਾਂ ਦੇ ਫੈਨਸ ਦਾ ਵੀ ਜੋਸ਼ ਵੇਖਦਿਆਂ ਹੀ ਬਣਦਾ ਹੈ। ਵੱਡੀ ਗਿਣਤੀ ਵਿੱਚ ਭਾਰਤੀ ਫੈਨਜ਼ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਟੀਮ ਦੇ ਸਮਰਥਨ ਲਈ ਪਹੁੰਚਦੇ ਹਨ ਅਤੇ ਸਟੇਡੀਅਮ ਅੰਦਰ ਕਈ ਵਾਰ ਨਜ਼ਾਰਾ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਮੁਕਾਬਲਾ ਭਾਰਤ ਦੇ ਕਿਸੇ ਸ਼ਹਿਰ ਵਿੱਚ ਹੀ ਹੋ ਰਿਹਾ ਹੋਵੇ।
ਭਾਵੇਂ ਨੌਰਥ ਹੈ ਭਾਵੇਂ ਸਾਊਥ ਹੈ, ਚੱਕਰ ਇਹ ਹੈ ਜਦੋਂ ਗੱਲ ਇੰਡੀਆ ਦੀ ਆਉਂਦੀ ਹੈ ਸਾਰੇ ਇਕੱਠੇ ਹੋ ਜਾਂਦੇ ਆ। ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਇੱਥੇ ਇੱਕ ਮੈਚ ਨਹੀਂ ਹੁੰਦਾ, ਇੱਥੇ ਇੱਕ ਸੌਟ ਆਫ ਮੇਲਾ ਹੀ ਲੱਗ ਜਾਂਦਾ। ਤੁਸੀਂ ਜਿੱਥੇ ਵੀ ਦੇਖੋਗੇ ਸਾਰੇ ਪਾਸੇ ਤੁਹਾਨੂੰ ਆਪਣੇ ਲੋਕ ਦਿਖਦੇ ਆ, ਪਤਾ ਚੱਲਦਾ ਵੀ ਸਾਡੇ ਲੋਕ ਕਿੰਨੇ ਕੁ ਡਾਈਵਰਸ ਮਤਲਬ ਕਲਚਰ ਦੇ ਵਿੱਚ ਆ ਕੇ ਵੀ ਆਪਣੀ ਪਛਾਣ ਬਣਾ ਕੇ ਬੈਠੇ ਆ। ਮੇਨ ਚੀਜ਼ ਇਹ ਹੈ ਉੱਧਰ ਭਾਵੇਂ 11 ਬੰਦੇ ਆਉਂਦੇ ਆ, ਉਹਨਾਂ ਨੂੰ ਸਪੋਰਟ ਕਰਨ ਲਈ ਆਲਮੋਸਟ 100,000 ਬੰਦਾ ਇਕੱਠਾ ਹੋ ਜਾਂਦਾ ਅੰਦਰ। ਵਧੀਆ ਗੱਲ ਹੈ, ਆਪਣਾਪਨ ਲੱਗਦਾ, ਸਾਲ 'ਚ ਇੱਕ ਮੈਚ ਨਾਲ ਐਂ ਲੱਗਦਾ ਵੀ ਅਸੀਂ ਘਰੇ ਵਾਪਸ ਆ ਗਏ।
ਇੰਡੀਆ ਨਾਲ ਦਿਲ ਜੁੜਿਆ, ਹੁਣ ਆਜ਼ੀਜ਼ ਨਾਲ ਵੀ ਦਿਲ ਇਸੇ ਕਰਕੇ ਜੁੜਿਆ। ਦੇ ਆਰ ਸਪੋਰਟ, ਦੇ ਆਰ ਰੀਅਲੀ ਸਪੋਰਟ। ਕੋਈ ਵੀ ਜਿੱਤੇ ਸਾਨੂੰ ਖੁਸ਼ੀ ਹੁੰਦੀ ਹੈ, ਬਟ ਇੰਡੀਆ ਜਿੱਤੇ ਥੋੜ੍ਹੀ ਜਿਹੀ ਜ਼ਿਆਦਾ ਖੁਸ਼ੀ ਹੁੰਦੀ ਹੈ।
ਇੰਡੀਆ ਹੀ ਜਿੱਤਣਾ ਚਾਹੀਦਾ ਕਿਉਂਕਿ ਅਸੀਂ ਠੀਕ ਹੈ, ਇਹ ਸਾਡੀ ਕਰਮ ਭੂਮੀ ਹੈ, ਸਾਡੀ ਧਰਮ ਭੂਮੀ ਤੇ ਇੰਡੀਆ ਹੀ ਹੈ।
ਦੇਖੋ ਜੀ, ਅਸੀਂ ਆਪਣੇ ਘਰੋਂ ਘਰ ਬਾਰ ਛੱਡ ਕੇ ਇੱਧਰ ਆਏ ਹਾਂ, ਅਤੇ ਇਸ ਤੋਂ ਬੈਟਰ ਓਪਰਚੁਨਿਟੀ ਕੀ ਹੋਏਗੀ ਕਿ ਮੈਚ ਇੰਜੋਏ ਕਰੀਏ, ਆਪਣਾ ਕਲਚਰ ਇੰਜੋਏ ਕਰੀਏ ਅਤੇ ਆ ਕੇ ਉਹਨਾਂ ਨੂੰ ਇਨਕਰੇਜ ਕਰੀਏ।
ਐਸਾ ਲੱਗਤਾ ਸਰ, ਘਰ ਮੈਂ ਆ ਗਏ ਔਰ ਆਪਣੇ ਪਰਿਵਾਰ ਵਾਲੋ ਸੇ ਮਿਲੀਏ, ਬਹੁਤ ਜ਼ਿਆਦਾ ਅੱਛਾ ਲੱਗਤਾ ਹੈ। ਸੋ ਸਾਰਾ ਐਸਾ ਆਪਣੇ ਭਾਈ ਬੰਧੂ ਸਾਰੇ ਯਹੀਂ ਹੋਤੇ ਹੈ, ਬਹੁਤ ਅੱਛਾ ਲੱਗਤਾ ਹੈ।
ਐਸਾ ਲੱਗਤਾ ਹੈ ਕਿ ਹਮ ਕਹੀਂ ਬਾਹਰ ਨਹੀਂ, ਆਪਣੇ ਦੇਸ਼ ਸੇ, ਐਸਾ ਲੱਗਤਾ ਹੈ ਕਿ ਹਮ ਆਪਣੇ ਘਰ ਮੇਂ ਹੀ ਹੈ।
ਕ੍ਰਿਕਟ ਜਿਹੜੀ ਆ ਉਹ ਸਾਡੇ ਪੰਜਾਬੀਆਂ ਦੇ ਕਹਿੰਦੇ ਆ ਹੱਡਾਂ ਦੇ ਵਿੱਚ ਰਚਦੀ ਆ, ਅਤੇ ਮੈਂ ਕਹਿੰਦਾ ਚਲੋ ਫੈਨ ਤਾਂ ਸਾਰਾ ਇੱਥੇ ਹਿੰਦੁਸਤਾਨ ਹੀ ਆ, ਬਟ 70% ਫਿਰ ਵੀ ਇੱਥੇ ਮੇਰੇ ਵਾਂਗੂ ਪੰਜਾਬੀ ਆਏ ਆ। ਅਤੇ ਅੱਜ ਅਸੀਂ ਵੀ ਬੀਇੰਗ ਏ ਬਿਜ਼ਨਸਮੈਨ ਆਪਣੇ ਸਾਰੇ ਕੰਮਕਾਰ ਛੱਡ ਕੇ ਆਏ ਹਾਂ। ਜਦੋਂ ਇੰਡੀਆ ਖੇਡਦਾ ਵਾ ਆਸਟ੍ਰੇਲੀਆ ਦੇ ਨਾਲ, ਮੈਂ ਕਹਿੰਦਾ ਜਦੋਂ ਮੈਲਬਨ ਦੇ ਵਿੱਚੋਂ ਕਿਸੇ ਵੀ ਟੀਮ ਦੇ ਨਾਲ ਖੇਡਦਾ ਵਾ, ਫਿਰ ਸਾਨੂੰ ਸਾਰਿਆਂ ਨੂੰ ਆਪਣੇ ਕੰਮਕਾਰ ਭੁੱਲ ਜਾਂਦੇ ਆ।
ਪਰ ਇਹਦੇ ਨਾਲ ਹੀ ਇਹ ਮੌਕਾ ਹੁੰਦਾ ਹੈ ਦੋਹਾਂ ਦੇਸ਼ਾਂ ਦੇ ਫੈਨਸ ਨੂੰ ਇੱਕ ਦੂਜੇ ਦੇ ਕਰੀਬ ਲਿਆਉਣ ਦਾ ਵੀ। ਆਸਟ੍ਰੇਲੀਆ ਵਿੱਚ ਵਸੇ ਬਹੁਤ ਸਾਰੇ ਭਾਰਤੀਆਂ ਦਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਕ੍ਰਿਕਟ ਦੇ ਇਹ ਮੁਕਾਬਲੇ ਇੱਕ ਮੌਕਾ ਹੁੰਦਾ ਹੈ ਆਪਸੀ ਸੰਪਰਕ ਅਤੇ ਦੋਸਤੀ ਵਧਾਉਣ ਦਾ।
ਕ੍ਰਿਕਟ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਹਰ ਦੇਸ਼ ਨੂੰ, ਹਰ ਕੰਟਰੀ ਨੂੰ ਇਕੱਠੇ ਕਰਦੀ ਹੈ, ਐਵਰੀ ਸਪੋਰਟ। ਬਟ ਹਾਂ, ਕਿਉਂਕਿ ਇੰਡੀਅਨਸ ਦੇ ਦਿਲ ਦਿਮਾਗ 'ਚ ਕ੍ਰਿਕਟ ਹੀ ਵਸਿਆ ਹੋਇਆ, ਇਹ ਸੱਚੀ ਬਹੁਤ ਇਕੱਠਾ ਕਰਦਾ।
ਅਸੀਂ ਨੇਬਰਸ ਆ ਤੇ ਵੀ ਵਾਚ ਆਲ ਮੈਚਸ ਟੁਗੇਦਰ, ਵੀ ਵਾਚ ਆਲ ਮੈਚਸ ਟੁਗੇਦਰ, ਸਾਰੇ ਭਾਵੇਂ ਇੰਡੀਆ ਜਿੱਤੇ ਆਸਟ੍ਰੇਲੀਆ, ਭੰਗੜੇ ਪੈਂਦੇ ਆ ਰਾਤੀ।
Like cricket is a sport where it's a team game, and any team game brings people together. It's not an individual game, and it's about how we all combine together, being a country or being a team.
It's great for cricket. I went to a few years ago when India came for the test series, sold out matches, great atmosphere, everyone getting involved. It's what cricket's about.
Yeah, 100%. I think it brings that unity between the two nations. You know, it's really good to have that, you know, common ground that we all can bond over and stuff like that. So yeah, I think it's great. It really helps bring the two nations together and just, you know, brings us together as one. So yeah, I love it.
So see, dekho, sports koi bhi hai, ohde naal eh hai vi ik eh vi culture milda, jehde itthe de vasneek hege hai, ਹੈ ਨਾ, ਉਹਨਾਂ ਨੂੰ ਵੀ ਪਤਾ ਚੱਲਦਾ ਵੀ ਹਾਂ ਦੂਜੀ ਕੰਟਰੀ ਦੇ ਵਿੱਚ ਵੀ ਰਿਸੋਰਸਿਸ ਯੂਟੀਲਾਈਜ਼ ਹੋ ਰਹੇ ਹੈ, ਵਧੀਆ ਸਪੋਰਟਸਮੈਨ ਹੈ, ਪਿਆਰ ਵੱਧਦਾ, ਇਸੇ ਬਹਾਨੇ ਇਕੱਠੇ ਬੈਠਦੇ ਹਾਂ, ਇੰਜੋਏ ਕਰਦੇ ਹਾਂ। ਹੁਣ ਸਾਡੇ ਨਾਲ ਕੀ ਪਤਾ ਨਾਲ ਦੀ ਸੀਟ 'ਤੇ ਕੋਈ ਆਸਟ੍ਰੇਲੀਅਨ ਬੈਠਾ ਹੋਵੇ, ਅਤੇ ਇਟਸ ਗੁੱਡ, ਇਕੱਠੇ ਵੀ ਹੋਈਦਾ, ਨਾਲੇ ਮੈਚ ਦਾ ਮੈਚ, ਮਜ਼ੇ ਦਾ ਮਜ਼ਾ।
ਇਹੀ ਨਹੀਂ, ਬਹੁਤ ਸਾਰੇ ਦੋਹਾਂ ਦੇਸ਼ਾਂ ਵਿੱਚ ਵਸਣ ਵਾਲੇ ਦੋਸਤ ਇਕੱਠੇ ਹੋ ਕੇ ਇਹਨਾਂ ਮੁਕਾਬਲਿਆਂ ਨੂੰ ਵੇਖਣ ਲਈ ਪਹੁੰਚਦੇ ਹਨ ਅਤੇ ਆਪਣੀਆਂ ਆਪਣੀਆਂ ਟੀਮਾਂ ਦਾ ਸਮਰਥਨ ਕਰਦੇ ਹੋਏ ਕ੍ਰਿਕਟ ਦਾ ਮਜ਼ਾ ਲੈਂਦੇ ਹਨ। ਅਜਿਹੇ ਹੀ ਤਿੰਨ ਦੋਸਤ ਹਨ, ਭਾਰਤੀ ਮੂਲ ਦੇ ਆਸਟ੍ਰੇਲੀਅਨ ਸਿਟੀਜ਼ਨ ਵਰੁਣ, ਆਸਟ੍ਰੇਲੀਆ ਦੇ ਜੰਪਲ ਐਂਡਰਿਊ ਅਤੇ ਭਾਰਤ ਦੇ ਮੁੰਬਈ ਤੋਂ ਖਾਸ ਤੌਰ ਤੇ ਪਹੁੰਚੇ ਕੇਯੂਰ।
We've been uni friends for a while, it's been 15 years, and we love Australia, but we are vouching for India. Go India!
So, go India! Yes, we haven't seen each other for 15 years, this is a reunion, yes. And the cricket has brought us together.
So tell us more about yourself, how cricket has brought you together.
Well, we knew each other from university. We all did media together, and some of us still do film-related things. But I remember playing cricket at these guys' house on Middleborough Road, and they were very good. We played in the driveway, and we played cricket together, and that's it. They were better than us.
Hope we are better than you today.
So today, you specially came from India for
this match. I did come from India for this match, and thanks to these guys, I'm getting to watch it. Andrew owns a cafe called Kapo, and he's done films, and it's going to be a very special match, and it's going to be special to see it with my friend from India and my friend from Australia, support probably the same teams. Maybe we want anybody to win.
Which team are you supporting today?
India today.
And what about you?
Probably Australia, we'll see.
ਆਸਟ੍ਰੇਲੀਆ ਨੂੰ ਐਕਸਪੋਰਟਿੰਗ ਨੇਸ਼ਨ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਵਿੱਚ ਕ੍ਰਿਕਟ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ ਵਿੱਚ ਇਨ੍ਹਾਂ ਫੈਨਸ ਦੀਆਂ ਗੱਲਾਂ ਸੁਣ ਕੇ ਕਿਹਾ ਜਾ ਸਕਦਾ ਹੈ ਕਿ ਕ੍ਰਿਕਟ ਦਾ ਇਹ ਖੇਡ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਸੰਪਰਕ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਦੋਸਤੋ, ਕਿਸੇ ਨਵੇਂ ਦੇਸ਼ ਵਿੱਚ ਜਾਣਾ ਇਕੱਲਤਾ ਭਰਿਆ ਹੋ ਸਕਦਾ ਹੈ। ਅਕਸਰ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਕਿ ਉਹਨਾਂ ਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ, ਪਰ ਆਪਣਾ ਕੋਈ ਸਾਥੀ ਲੱਭਣਾ ਕਈ ਵਾਰ ਕਾਫੀ ਮੁਸ਼ਕਿਲ ਹੋ ਸਕਦਾ ਹੈ। ਆਸਟ੍ਰੇਲੀਆ ਐਕਸਪਲੇਨ ਦੇ ਇਸ ਐਪੀਸੋਡ ਵਿੱਚ ਆਪਾਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਿਸ ਤਰ੍ਹਾਂ ਡੇਟਿੰਗ ਕਰ ਰਹੇ ਹਨ ਅਤੇ ਆਪਣੇ ਅਸਲ ਸਾਥੀ ਨੂੰ ਲੱਭ ਰਹੇ ਹਨ। ਆਓ ਸੁਣਦੇ ਹਾਂ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਜਦੋਂ ਤੁਸੀਂ ਕਿਸੇ ਨਵੇਂ ਮੁਲਕ ਦੇ ਵਿੱਚ ਪਹੁੰਚਦੇ ਹੋ ਤਾਂ ਸਭ ਕੁਝ ਨਵਾਂ ਤੇ ਵੱਖਰਾ ਮਹਿਸੂਸ ਹੁੰਦਾ ਹੈ। ਤੁਹਾਨੂੰ ਰਹਿਣ ਦੇ ਲਈ ਜਗ੍ਹਾ ਮਿਲ ਜਾਂਦੀ ਹੈ, ਨੌਕਰੀ ਵੀ ਹਾਸਲ ਹੋ ਜਾਂਦੀ ਹੈ ਅਤੇ ਫਿਰ ਸ਼ੁਰੂ ਹੁੰਦੀ ਹੈ ਇੱਕ ਰੋਜ਼ਮਰ੍ਹਾ ਦੀ ਜ਼ਿੰਦਗੀ। ਪਰ ਜੇਕਰ ਤੁਸੀਂ ਕੁਆਰੇ ਹੋ ਅਤੇ ਇਕੱਲਾਪਨ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਸ ਨਵੀਂ ਜ਼ਿੰਦਗੀ ਨੂੰ ਇੱਕ ਸਾਥੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਸਕਦੇ ਹੋ। ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਦਾ ਇਹ ਐਪੀਸੋਡ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੇ ਸਫ਼ਰ 'ਤੇ ਆਧਾਰਿਤ ਹੈ ਕਿ ਉਹ ਕਿਸ ਤਰ੍ਹਾਂ ਸ਼ੁਰੂਆਤ ਕਰਦੇ ਨੇ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਸੁਰੱਖਿਅਤ ਤਰੀਕੇ ਕਿਹੜੇ ਹਨ। ਗੱਲ ਗੈਰੀ ਕਰਾਂਟਜਸ ਡੀਕਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਸੰਬੰਧ ਵਿਗਿਆਨ ਦੇ ਪ੍ਰੋਫੈਸਰ ਹੋਣ ਦੇ ਨਾਲ ਨਾਲ ਸਾਇੰਸ ਆਫ ਅਡਲਟ ਰਿਲੇਸ਼ਨਸ਼ਿਪ ਲੈਬੋਰਟਰੀ ਨੂੰ ਨਿਰਦੇਸ਼ਿਤ ਵੀ ਕਰਦੇ ਨੇ ਅਤੇ ਇੱਕ ਜੋੜੇ ਦੇ ਥੈਰੇਪਿਸਟ ਵੀ ਹਨ। ਉਹ ਕਹਿੰਦੇ ਨੇ ਕਿ ਇੱਕ ਸਾਥੀ ਲੱਭਣ ਦੀ ਇੱਛਾ ਰੋਮਾਂਸ ਤੋਂ ਕਿਤੇ ਅੱਗੇ ਤੱਕ ਜਾਂਦੀ ਹੈ ਅਤੇ ਇਹ ਸੰਬੰਧਾਂ ਨਾਲ ਵੀ ਜੁੜੀ ਹੁੰਦੀ ਹੈ।
I think one of the big things is when we separate from very familiar places that we've either grown up in or learned to be a part of in society, and that often is also where our close family and friends are connected, that when we leave those countries, when we leave those areas, it's very common for people to experience a sense of loneliness and a sense of isolation. And we as human beings have a need to belong.
ਪ੍ਰੋਫੈਸਰ ਕ੍ਰਾਂਟਜਸ ਕਹਿੰਦੇ ਨੇ ਕਿ ਆਪਣੇ ਪਿਆਰਿਆਂ ਤੋਂ ਵੱਖ ਹੋਣਾ ਅਕਸਰ ਤਕਲੀਫਦੇਹ ਹੁੰਦਾ ਹੈ। ਜਦੋਂ ਅਸੀਂ ਆਪਣੇ ਮਾਤਾ ਪਿਤਾ ਜਾਂ ਰੋਮਾਂਟਿਕ ਪਾਰਟਨਰ ਵਰਗੇ ਲੋਕਾਂ ਤੋਂ ਦੂਰ ਹੁੰਦੇ ਹਾਂ ਤਾਂ ਅਸੀਂ ਕੁਦਰਤੀ ਤੌਰ ਤੇ ਬੇਚੈਨੀ ਮਹਿਸੂਸ ਕਰਦੇ ਹਾਂ ਅਤੇ ਸਾਡੀ ਸਹਿਜ ਪ੍ਰਵਿਰਤੀ ਉਹਨਾਂ ਨਾਲ ਦੁਬਾਰਾ ਜੁੜਨ ਦੀ ਹੁੰਦੀ ਹੈ।
One way for us to be able to deal with that distress when we know that the ability to be able to be close to them and to hug them and to be with them when we come into a foreign country is to try to connect with other people. Oftentimes it can be people that are from a like-minded community or a similar cultural background, if not the same cultural background, because there's already some shared common interests, values, belief systems that can already make us feel like we're part of something.
ਪਰ ਆਸਟ੍ਰੇਲੀਆ ਦੇ ਵਿੱਚ ਰਿਸ਼ਤਾ ਸ਼ੁਰੂ ਕਰਨਾ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਵੱਖਰਾ ਹੋ ਸਕਦਾ ਹੈ। ਪ੍ਰੋਫੈਸਰ ਕ੍ਰਾਂਟਜਸ ਆਖਦੇ ਨੇ ਕਿ ਆਸਟ੍ਰੇਲੀਆ ਵਿੱਚ ਕਿਸੇ ਤੈਅਸ਼ੁਦਾ ਹਾਲਾਤ ਵਿੱਚ ਰਿਸ਼ਤਾ ਸ਼ੁਰੂ ਕਰਨ ਦੀ ਧਾਰਨਾ ਸਧਾਰਨ ਨਹੀਂ ਹੈ।
If we're talking about countries, whether it be Middle East, parts of Africa, various parts of Asia, some of these countries tend to be what we would call as more collectivist. The way that they tend to meet partners can be through shared networks of people, friends, family. We even know that in some cultures still, there's a high proportion, for example, of arranged marriages and the like.
ਇਸ ਨੂੰ ਬਿਹਤਰ ਢੰਗ ਦੇ ਨਾਲ ਸਮਝਣ ਦੇ ਲਈ ਆਓ ਐਡਮ ਨਾਂ ਦੇ ਇਸ ਵਿਅਕਤੀ ਨੂੰ ਮਿਲਦੇ ਹਾਂ। ਯਾਦ ਰਹੇ ਕਿ ਉਸ ਦੀ ਸ਼ਨਾਖਤ ਨੂੰ ਗੁਪਤ ਰੱਖਣ ਦੇ ਲਈ ਅਸੀਂ ਉਸ ਦਾ ਅਸਲ ਨਾਮ ਨਸ਼ਰ ਨਹੀਂ ਕਰ ਰਹੇ। ਐਡਮ ਸਾਲ 2014 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ ਅਤੇ ਜਲਦੀ ਹੀ ਉਸ ਦੀ ਪ੍ਰਵਾਸ ਪ੍ਰਤੀ ਦਿਲਚਸਪੀ ਘਟ ਗਈ ਅਤੇ ਉਸ ਨੂੰ ਇਕੱਲਾਪਨ ਮਹਿਸੂਸ ਹੋਣ ਲੱਗਾ।
First month, it's kind of fun. Everything is new, feel excited. And after one month, the reality hit me. I felt very homesick. I struggle with many things, culture shocks, language barrier, and emotion swing. I have like a low self-esteem. I feel lonely at the time as well.
ਆਸਟ੍ਰੇਲੀਆ ਵਿੱਚ 3 ਸਾਲਾਂ ਤੱਕ ਇੱਕ ਸੱਚਾ ਰਿਸ਼ਤਾ ਲੱਭਣ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਐਡਮ ਨੂੰ ਅਹਿਸਾਸ ਹੋਇਆ ਕਿ ਉਸ ਦੇ ਯਤਨ ਸਫਲ ਨਹੀਂ ਸਨ ਹੋ ਰਹੇ। ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਦੇ ਨਾਲ ਡੇਟ ਕਰਨ ਦੇ ਲਈ ਉਤਸੁਕ ਐਡਮ ਨੇ ਮਦਦ ਲੈਣ ਦਾ ਫੈਸਲਾ ਕੀਤਾ। ਉਸ ਨੇ ਮੈਲਬਨ ਵਿੱਚ ਡੇਟਿੰਗ ਅਤੇ ਰਿਲੇਸ਼ਨਸ਼ਿਪ ਕੋਚਿੰਗ ਸੇਵਾਵਾਂ ਦੇ ਵੱਲ ਰੁਖ ਕੀਤਾ।
I have learned a lot about social skill. My coach pushed me out of my boundary, like talk with any stranger, not in the creepy way. So like the skill that we can make friends, we can talk to anyone, we can go to any social event and have any discussion with anyone. That's changed my mindset a lot because I think most men, they struggle to talk with girl that they find interest. So they're gonna see, oh, this beautiful girl, and then she walk past, and then we just hope that she come to us and talk.
ਐਂਡਰਿਊ ਗੰਗ ਆਸਟ੍ਰੇਲੀਆ ਦੇ ਵਿੱਚ ਡੇਟਿੰਗ ਅਤੇ ਰਿਲੇਸ਼ਨਸ਼ਿਪ ਸੰਬੰਧੀ ਪੁਰਸ਼ਾਂ ਦਾ ਇੱਕ ਕੋਚ ਹੈ। ਉਸਨੇ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਸੱਭਿਆਚਾਰਾਂ, ਪਿਛੋਕੜਾਂ, ਉਮਰਾਂ ਅਤੇ ਜਨਸੰਖਿਆ ਦੇ  1000 ਤੋਂ ਵੱਧ ਮਰਦਾਂ ਦੇ ਨਾਲ ਕੰਮ ਕੀਤਾ। ਉਸਨੇ ਇਨ੍ਹਾਂ ਲੋਕਾਂ ਦੇ ਆਤਮ ਵਿਸ਼ਵਾਸ ਅਤੇ ਡੇਟਿੰਗ ਅਨੁਭਵਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਹੈ। ਐਂਡਰਿਊ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਡੇਟਿੰਗ ਸੱਭਿਆਚਾਰ ਬਹੁਤ ਸਾਰੇ ਪ੍ਰਵਾਸੀਆਂ ਦੀਆਂ ਆਦਤਾਂ ਤੋਂ ਬਿਲਕੁਲ ਵੱਖਰਾ ਹੈ।
ਵੀ get inquiries almost every day from men from different countries, specifically mostly India and also certain Asian countries. Their concept of dating is almost coming from what they've seen on the movies because they've been brought up with this ideal of arranged marriages. So they don't really know how to build attraction with women. They actually don't even know what attraction is.
ਐਂਡਰਿਊ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਵਿੱਚ ਤੁਹਾਡੀ ਦਿਲਚਸਪੀ ਹੈ ਉਸ ਪ੍ਰਤੀ ਦਿਆਲੂ ਅਤੇ ਨਿਮਰ ਹੋਣਾ ਆਕਰਸ਼ਣ ਪੈਦਾ ਕਰਨ ਦੇ ਲਈ ਕਾਫੀ ਨਹੀਂ ਹੈ.
The dating process has changed. They don't just deliver themselves on a silver platter. I'm readily available for a relationship on the first date. A lot of the times they've been doing that and they don't get past date one.
ਤਾਂ ਫਿਰ ਤੁਹਾਨੂੰ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ? ਐਂਡਰਿਊ ਗੰਗ ਕੁਝ ਸੁਝਾਅ ਦਿੰਦਾ ਹੈ.
Meetup.com, just to start building a social network. Not trying to think of it as a way to meet women and date, just building up a social network, making friends from different cultures, going to different events, even language events, dancing events. They're a great platform to build connections. Start from there and then they can start networking and potentially meeting friends of friends, which could be potential dates.
ਜਿਵੇਂ ਕਿ ਐਂਡਰਿਊ ਮੰਨਦਾ ਹੈ, ਇਹ ਪ੍ਰਕਿਰਿਆ ਹੌਲੀ ਰਫ਼ਤਾਰ ਵਾਲੀ ਹੋ ਸਕਦੀ ਹੈ, ਪਰ ਉਹ ਆਖਦਾ ਹੈ ਕਿ ਡੇਟਿੰਗ ਐਪ ਇੱਕ ਹੋਰ ਵਿਕਲਪ ਹੈ.
So dating apps can work quite well. I would suggest heavily not to be disheartened if they gave it a go and they don't get the results. They just need to work on their profile and the way that they present themselves.
ਐਂਡਰਿਊ ਨੇ ਤੇਜ਼ ਰਫ਼ਤਾਰ ਵਾਲੇ ਡੇਟਿੰਗ ਵਿਕਲਪ ਦਾ ਜ਼ਿਕਰ ਵੀ ਕੀਤਾ ਹੈ, ਪਰ ਉਹ ਮੰਨਦਾ ਹੈ ਕਿ ਇਸ ਦੀ ਸਫਲਤਾ ਦਰ ਜ਼ਿਆਦਾ ਨਹੀਂ ਹੈ.
I find that there's a very low success rate. However, they should absolutely give it a go. They need to be willing to try different things that are out of their norm.
ਅਤੇ ਜਿਹੜੇ ਲੋਕ ਜ਼ਿਆਦਾ ਅਨੁਕੂਲ ਜਾਣ ਪਛਾਣ ਚਾਹੁੰਦੇ ਹਨ, ਉਹਨਾਂ ਦੇ ਲਈ ਆਸਟ੍ਰੇਲੀਆ ਮੈਚਮੇਕਰ ਵਰਗੀਆਂ ਸੇਵਾਵਾਂ ਵੀ ਉਪਲਬਧ ਹਨ. ਸਿਡਨੀ ਵਿੱਚ ਰਹਿੰਦੇ ਜੋੜੇ ਯਵੋਨ ਅਤੇ ਟ੍ਰੇ ਦੀ ਮੁਲਾਕਾਤ 2019 ਦੇ ਵਿੱਚ ਮੈਚਮੇਕਿੰਗ ਜ਼ਰੀਏ ਹੋਈ ਸੀ.
It was inspired after traveling overseas and experiencing a new culture that I wanted to find someone when I came back to Australia. That's when I sought a matchmaking service and helped me meet Yvonne. We had an immediate connection and then it just grew from there. We were both looking for someone and that meant it wasn't just a meeting on the side of a road. It was like we both had an intention. We both wanted to find love.
We have a very good communication and then we trust each other and then we always like to give each other like confidence. So I think this is very important in the relationship to get longer and more tough.
ਆਸਟ੍ਰੇਲੀਆ ਵਿੱਚ ਮੈਚਮੇਕਿੰਗ ਸੇਵਾਵਾਂ ਦਾ ਉਦੇਸ਼ ਗੰਭੀਰ ਲੰਬੇ ਸਮੇਂ ਦੇ ਸਬੰਧਾਂ ਦੀ ਭਾਲ ਕਰਨ ਵਾਲੇ ਅਤੇ ਇਕੱਲੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨਾ ਹੈ। ਡੇਟਿੰਗ ਐਪਸ ਦੇ ਉਲਟ ਇਹ ਵਿਅਕਤੀਗਤ ਸਹਾਇਤਾ ਅਤੇ ਸਾਵਧਾਨੀ ਨਾਲ ਚੁਣੇ ਗਏ ਰਿਸ਼ਤੇ ਅਤੇ ਵਧੇਰੇ ਗੋਪਨੀਯਤਾ ਦੀ ਪੇਸ਼ਕਸ਼ ਕਰਦੇ ਨੇ। ਸਿਡਨੀ ਬੇਸਡ ਮੈਚਮੇਕਰ ਕੈਥਰੀਨ ਵੇਈ ਕਹਿੰਦੀ ਹੈ ਕਿ ਸਥਾਨਕ ਅਤੇ ਪ੍ਰਵਾਸੀ ਦੋਵੇਂ ਭਾਈਚਾਰਿਆਂ ਵੱਲੋਂ ਉਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ, ਹਾਲਾਂਕਿ ਸੱਭਿਆਚਾਰਾਂ ਵਿਚਕਾਰ ਉਮੀਦਾਂ ਕਾਫੀ ਵੱਖ ਹੋ ਸਕਦੀਆਂ ਨੇ।
I deal with a lot of Japanese, Chinese, Southeast Asia people. There's a strong emphasis on the purpose of marriage. This question brought up right at the start of dating. But here in Australia, when you brought that serious question up in the front of my client's Caucasian man, he said, wow, I date this girl, it's only second time. She was asking, how do I think about marriage? Do I have any plan? He said, I barely know her.
ਕੈਥਰੀਨ ਦੱਸਦੀ ਹੈ ਕਿ ਮੈਚਮੇਕਿੰਗ ਸਰਵਿਸ ਇੱਕ ਡੇਟਿੰਗ ਐਪ ਤੋਂ ਕਿਸ ਤਰ੍ਹਾਂ ਵੱਖ ਹੈ।
Matchmaking is a different. I meet and screen every client. So I try to understand their cultural background, values and long-term goals. Then I introduce them only to people who are genuinely aligned. Anyone serious about commitment, it removes the guesswork, increasing the safety and create deeper, more meaningful connections.
ਬੇਸ਼ੱਕ ਹਰ ਕੋਈ ਮੈਚਮੇਕਰ ਜਾਂ ਫਿਰ ਕੋਚ ਦੀ ਮਦਦ ਨਹੀਂ ਲੈਂਦਾ। ਬਹੁਤ ਸਾਰੇ ਲੋਕ ਭਾਈਚਾਰਕ ਖੇਡਾਂ, ਭਾਸ਼ਾ ਦੀਆਂ ਕਲਾਸਾਂ ਜਾਂ ਵੱਖ-ਵੱਖ ਸੰਗਠਨਾਂ ਦੇ ਨਾਲ ਸਵੈ ਇੱਛਾ ਨਾਲ ਕੰਮ ਕਰਕੇ ਪਿਆਰ ਦੀ ਖੋਜ ਕਰਦੇ ਨੇ। ਪਿਆਰ ਦੀ ਖੋਜ ਦਿਲਚਸਪ ਹੋਣ ਦੇ ਨਾਲ ਨਾਲ ਜੋਖਿਮ ਭਰਪੂਰ ਵੀ ਹੋ ਸਕਦੀ ਹੈ। ਡੇਟਿੰਗ ਅਤੇ ਰਿਲੇਸ਼ਨਸ਼ਿਪ ਸੰਬੰਧੀ ਕੋਚ ਐਂਡਰਿਊ ਗੰਗ ਰਿਲੇਸ਼ਨਸ਼ਿਪ ਸਕੈਮਰਾਂ ਦੇ ਬਾਰੇ 'ਚ ਚੌਕਸ ਵੀ ਕਰਦਾ ਹੈ। ਇਸ ਲਈ ਤੁਹਾਨੂੰ ਨਵੇਂ ਲੋਕਾਂ ਦੇ ਨਾਲ ਹਮੇਸ਼ਾ ਜਨਤਕ ਥਾਵਾਂ 'ਤੇ ਹੀ ਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਆਪਣੇ ਟਿਕਾਣੇ ਬਾਰੇ ਆਪਣੇ ਕਿਸੇ ਦੋਸਤ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਈ ਵੀ ਵਿੱਤੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਹੈ ਤਾਂ ਤੁਸੀਂ 1-800-737-732 ਉੱਤੇ 1800 ਰਿਸਪੈਕਟ ਨੂੰ ਕਾਲ ਕਰ ਸਕਦੇ ਹੋ ਤੇ ਜਾਂ ਫਿਰ 0-458-737-732 ਉੱਤੇ ਮੈਸੇਜ ਕਰ ਸਕਦੇ ਹੋ। ਇਸ ਤੋਂ ਇਲਾਵਾ 1800respect.org.au ਨੂੰ ਵੀ ਵਿਜ਼ਿਟ ਕਰ ਸਕਦੇ ਹੋ। ਜੇਕਰ ਕੋਈ ਐਮਰਜੈਂਸੀ ਹੈ ਤਾਂ 000 ਨੂੰ ਕਾਲ ਕਰੋ। SBS ਨਿਊਜ਼ ਦੇ ਲਈ ਮਰਮ ਇਸਮਾਇਲ ਦੇ ਵੱਲੋਂ ਤਿਆਰ ਕੀਤੀ ਗਈ ਇਹ ਰਿਪੋਰਟ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੇ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਅਸੀਂ ਪਹੁੰਚ ਗਏ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਤੇ ਇਸ ਹਿੱਸੇ 'ਚ ਅਸੀਂ ਜਾਣਾਂਗੇ ਦਿਲਦਾਰ ਪਰਵੇਜ਼ ਭੱਟੀ ਹੋਰਾਂ ਬਾਰੇ, ਜੋ 70-80 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਰੇਡੀਓ ਅਤੇ ਟੈਲੀਵਿਜ਼ਨ ਤੇ ਜਾਣੇ ਪਹਿਚਾਣੇ ਚਿਹਰੇ ਸਨ। ਆਓ ਉਹਨਾਂ ਬਾਰੇ ਹੋਰ ਜਾਣਦੇ ਹਾਂ।
ਟਾਕਰਾ, ਮੇਲਾ, ਪੰਜ ਨਦ, ਇਹ ਨਾਂ ਲਈਏ ਤੇ ਇੱਕੋ ਨਾਂ ਤੇ ਇੱਕੋ ਤਸਵੀਰ ਅੱਖਾਂ ਅੱਗੇ ਆਉਂਦੀ ਏ। ਉਹ ਤਸਵੀਰ ਹੈ ਦਿਲਦਾਰ ਪਰਵੇਜ਼ ਭੱਟੀ ਹੋਰਾਂ ਦੀ। ਘੁੰਗਰਿਆਲੇ ਵਾਲ, ਚੌੜਾ ਮੱਥਾ, ਵੱਡੀਆਂ ਵੱਡੀਆਂ ਲਾਟਾਂ ਮਾਰਦੀਆਂ ਅੱਖਾਂ, ਪੰਜਾਬ ਦੀ ਧਰਤੀ ਦਾ ਇੱਕ ਪੜ੍ਹਿਆ ਲਿਖਿਆ ਬਾ ਕਮਾਲ ਫਨਕਾਰ, ਜਿਹਨੇ ਨਿੱਕੀ ਜਿਹੀ ਹਯਾਤੀ ਵਿੱਚ ਕਿੰਨੇ ਹੀ ਕੰਮ ਕੀਤੇ ਔਰ ਹਰ ਕੰਮ ਵਿੱਚ ਵੱਧ ਤੋਂ ਵੱਧ ਸ਼ੋਹਰਤਾ ਤੇ ਸਫਲਤਾ ਵੀ ਪਾਈ।
ਦਿਲਦਾਰ ਦਾ ਵੀ ਸਲਾਮ ਕਬੂਲ ਕਰੋ, ਮੈਂ ਜਬੀਨ ਦਾ ਵੀ ਔਰ ਫਰਾ ਦਾ ਵੀ। ਫਰਾ ਬੋਲਦੀ ਹੈ
ਜੀ?
ਅੱਛਾ, ਠੀਕ ਹੋ ਗਿਆ ਜੀ। ਮੈਂ ਸਾਨੂੰ ਖਾਤਾ ਆਇਆ ਜੀ, ਉਹਨਾਂ ਨੇ ਕਿਹਾ ਜੀ ਇਹ ਕੁੜੀਆਂ ਗੂੰਗੀਆਂ ਨੇ। ਮੈਂ ਕਿਹਾ ਜੀ ਸ਼ੁਕਰ ਕਰੋ ਗੂੰਗੀਆਂ ਨੇ, ਇਸ ਵਾਸਤੇ ਕਿ ਜੇ ਮਾਂ ਪਿਓ ਦੇ ਘਰ 'ਚ ਰਹਿੰਦੀਆਂ ਨੇ, ਜਦੋਂ ਇਹਨਾਂ ਅਗਲੇ ਘਰ ਜਾਣਾ ਇਹਨਾਂ ਨੂੰ ਦਬਾਨ ਲੱਗ ਜਾਣੀ, ਇਹਨਾਂ ਦੇ ਪੂਰੇ ਮੁੰਡੇ ਨੇ ਸੁਣਨਾ ਕੀ ਕਹਿੰਦੀਆਂ ਪਈਆਂ ਨੇ, ਇਹ ਹੁਣੇ ਖਮੋਸ਼ ਨੇ।
ਦਿਲਦਾਰ ਪਰਵੇਜ਼ ਭੱਟੀ ਹੋਰਾਂ ਦਾ ਜਨਮ ਗੁਜਰਾਂਵਾਲਾ ਵਿੱਚ ਹੋਇਆ, ਪਰ ਉਹਨਾਂ ਦੀ ਹਯਾਤੀ ਦਾ ਇੱਕ ਵੱਡਾ ਹਿੱਸਾ ਲਾਹੌਰ ਵਿੱਚ ਹੀ ਗੁਜ਼ਰਿਆ। ਉਹਨਾਂ ਇੰਗਲਿਸ਼ ਲਿਟਰੇਚਰ ਵਿੱਚ ਮਾਸਟਰਸ ਕਰਨ ਮਗਰੋਂ ਲੈਕਚਰਰਸ਼ਿਪ ਨੂੰ ਚੁਣਿਆ ਤੇ ਪਹਿਲੋਂ ਸਾਹੀਵਾਲ ਤੇ ਫਿਰ ਲਾਹੌਰ ਵਿੱਚ ਪੜ੍ਹਾਉਣ ਦਾ ਸਿਲਸਿਲਾ ਜਾਰੀ ਰੱਖਿਆ। ਉਹਨਾਂ ਆਪਣਾ ਇਹ ਪੈਗੰਬਰੀ ਪੇਸ਼ਾ ਤੇ ਮੀਡੀਆ ਦੋਹਾਂ ਨੂੰ ਨਾਲੋਂ ਨਾਲ ਟੋਰੀ ਰੱਖਿਆ।
ਜਿਹੜੀਆਂ ਥੋੜ੍ਹੀਆਂ ਜਿਹੀਆਂ ਤਾਲੀਆਂ ਤੇ ਮੁਨਾਸਬ ਹੁੰਦੀਆਂ, ਜਿਹੜੀ ਬਹੁਤ ਤਾਲੀਆਂ ਹੁੰਦੀਆਂ ਤਾਂ ਮਤਲਬ ਬੰਦਾ ਆਂਡੇ ਤੇ ਆਊਟ ਹੋਇਆ, ਕਿਉਂਕਿ ਪਤਾ ਕੋਈ ਨਹੀਂ ਹੁੰਦਾ ਇੱਜ਼ਤ ਔਰ ਬੇਇੱਜ਼ਤੀ 'ਚ ਬੜਾ ਥੋੜ੍ਹਾ ਜਿਹਾ ਐਵੇਂ ਫਾਸਲਾ ਹੁੰਦਾ। ਇੰਝ ਕਰਕੇ ਸ਼ਾਰਟ ਚੁੱਕੀ ਬੰਦੇ ਨੇ, ਛਿੱਕਾ ਨਹੀਂ ਤੇ ਫੜਿਆ ਗਿਆ। ਠੀਕ ਹੈ ਨਾ, ਫਿਰ ਜਦੋਂ ਹਵਾ 'ਚ ਗੇਂਦ ਤਾਂ ਬੰਦਾ ਦੁਆ ਕਰਦਾ ਫੜਿਆ ਨਾ ਜਾਵੇ। ਉੱਤੋਂ ਕ੍ਰਿਕਟ ਟੀਮ ਸਾਡੀ ਇਹੋ ਜਿਹੀ ਹਮੇਸ਼ਾ ਇਹਨਾਂ ਦੀ ਦੁਆ ਮੰਗਣੀ ਪੈਂਦੀ ਹੈ। ਕਈ ਵਾਰੀ ਬੰਦਾ ਕਹਿੰਦਾ ਬਾਰਿਸ਼ ਹੋ ਜਾਵੇ, ਲੇਕਿਨ ਬਾਹਰ ਕੰਮ ਠੀਕ ਠੁਕ ਰਹਿ ਜਾਂਦਾ, ਇੱਜ਼ਤ ਉੱਜ਼ਤ ਰਹਿ ਜਾਂਦੀ।
ਮੀਡੀਆ ਜਾਂ ਰੇਡੀਓ ਟੀਵੀ ਵਿੱਚ ਉਹਨਾਂ ਰੇਡੀਓ ਪਾਕਿਸਤਾਨ ਲਾਹੌਰ ਰਾਹੀਂ ਪੈਰ ਪਾਇਆ। ਸਨ 70 ਦੀ ਦਹਾਈ ਵਿੱਚ ਉਹਨਾਂ ਰੇਡੀਓ ਪਾਕਿਸਤਾਨ ਲਾਹੌਰ ਤੋਂ ਪ੍ਰੋਗਰਾਮ ਸੋਹਣੀ ਧਰਤੀ ਸ਼ੁਰੂ ਕੀਤਾ ਤੇ ਕੁਝ ਚਿਰ ਮਗਰੋਂ ਹੀ ਉਹਨਾਂ ਰੇਡੀਓ ਤੋਂ ਟੀਵੀ ਦਾ ਸਫ਼ਰ ਵੀ ਤੈਅ ਕਰ ਲਿਆ। ਦਿਲਦਾਰ ਪਰਵੇਜ਼ ਭੱਟੀ ਹੋਰਾਂ ਦੇ ਟੈਲੀਵਿਜ਼ਨ ਕੈਰੀਅਰ ਦੀ ਗੱਲ ਕਰੀਏ ਤੇ ਉਹਨਾਂ ਟੀਵੀ ਤੇ ਨਿਊਜ਼ ਕਾਸਟਿੰਗ ਯਾਨੀ ਖ਼ਬਰਾਂ ਵੀ ਪੜ੍ਹੀਆਂ, ਅਦਾਕਾਰੀ ਵੀ ਕੀਤੀ ਤੇ ਮੇਜ਼ਬਾਨੀ ਵਿੱਚ ਵੀ ਕਿਸਮਤ ਅਜ਼ਮਾਈ, ਯਾਨੀ ਸਕਰੀਨ ਦੇ ਹਰ ਸ਼ੋਭੇ ਨੂੰ ਚੱਖਿਆ, ਪਰ ਉਹਨਾਂ ਨੂੰ ਪਛਾਣ ਮੇਜ਼ਬਾਨੀ ਨੇ ਬਖਸ਼ੀ।
ਵੋ ਲਾਜਵਾਲ ਤੋ ਐਸੇ ਇੱਕ ਚੇਂਜ ਕੇ ਲੀਏ ਥੇ ਨਾ ਭਾਈ ਰਾਹਤ ਕਾਜ਼ਮੀ ਨੇ ਕੰਪੇਅਰਿੰਗ ਕੀ ਅਵਾਰਡ ਕੀ, ਤੋ ਹਮਨੇ ਸੋਚਾ ਕਿ ਹਮ ਕੰਪੇਅਰ ਹੋ ਕੇ ਅਦਾਕਾਰੀ ਕਰੇ, ਕੰਮ ਖਰਾਬ ਹੀ ਕਰਨਾ ਨਾ ਕਿਸ ਦਾ।
ਉਹਨਾਂ ਸਭ ਤੋਂ ਪਹਿਲਾ ਸ਼ੋਅ ਟਾਕਰਾ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਸ਼ੁਰੂ ਕੀਤਾ। ਇਹ ਇੱਕ ਕੁਇਜ਼ ਔਰ ਜਾਣਕਾਰੀ ਦਾ ਸ਼ੋਅ ਸੀ। ਟਾਕਰਾ ਤੋਂ ਅੱਡ ਉਹਨਾਂ ਮੇਲਾ, ਯਾਦਿਸ਼ ਬਖੈਰ, ਜਵਾਨ ਫਿਕਰ ਤੇ ਪੰਜ ਨਦ ਸ਼ੋਅ ਕੀਤੇ। ਪੰਜ ਨਦ ਉਹਨਾਂ ਦੇ ਮਸ਼ਹੂਰ ਪ੍ਰੋਗਰਾਮਾਂ ਵਿੱਚੋਂ ਇੱਕ ਪ੍ਰੋਗਰਾਮ ਸੀ ਜੋ ਪੰਜਾਬ ਦੇ ਪੰਜ ਦਰਿਆਵਾਂ ਦੀ ਨਿਸਬਤ ਨਾਲ ਪੰਜ ਨਦ ਅਖਵਾਇਆ। ਦਿਲਦਾਰ ਪਰਵੇਜ਼ ਭੱਟੀ ਹੋਰਾਂ ਨੂੰ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਤਿੰਨੋਂ ਜ਼ਬਾਨਾਂ ਤੇ ਮਹਾਰਤਾ ਹਾਸਲ ਸੀ। ਪਾਕਿਸਤਾਨ ਦੇ ਪਹਿਲੇ ਪੰਜਾਬੀ ਮੇਜ਼ਬਾਨਾਂ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਨਵੇਂ ਨਵੇਂ ਪ੍ਰੋਗਰਾਮ ਪੇਸ਼ ਕੀਤੇ ਤੇ ਮਾਂ ਬੋਲੀ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਇਆ। ਪੰਜਾਬੀ ਮੇਜ਼ਬਾਨੀ ਤੋਂ ਅੱਡ ਉਹਨਾਂ ਮਾਂ ਬੋਲੀ ਵਿੱਚ ਸ਼ਾਇਰੀ ਵੀ ਕੀਤੀ ਔਰ ਕਈ ਸ਼ਾਨਦਾਰ ਨਜ਼ਮਾਂ ਵੀ ਪੰਜਾਬੀ ਵਿੱਚ ਕਈਆਂ। ਦਿਲਦਾਰ ਪਰਵੇਜ਼ ਭੱਟੀ ਹੋਰੀ ਇੱਕ ਕੌਲਮ ਨਿਗਾਰ ਔਰ ਲੇਖਕ ਵੀ ਸਨ। ਉਹ ਬਕਾਇਦਗੀ ਨਾਲ ਅਖ਼ਬਾਰਾਂ ਵਿੱਚ ਕੌਲਮ ਲਿਖਦੇ ਸਨ ਔਰ ਆਪਣੀਆਂ ਲਿਖਤਾਂ ਨੂੰ ਉਹਨਾਂ ਕਿਤਾਬਾਂ ਦੀ ਸ਼ਕਲ ਵਿੱਚ ਵੀ ਛਾਪੇ ਚਾੜਿਆ। ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵਿੱਚ ਆਮਨਾ ਸਾਹਮਣਾ, ਦਿਲਦਾਰੀਆਂ ਔਰ ਦਿਲਬਰ ਦਿਲਦਾਰ ਸ਼ਾਮਿਲ ਨੇ। ਉਹਨਾਂ ਆਪਣੀ ਹਯਾਤੀ ਵਿੱਚ ਅਣਗਿਣਤ ਸ਼ੋਜ਼ ਕੀਤੇ ਤੇ ਬੇਸ਼ੁਮਾਰ ਫਨਕਾਰਾਂ ਨੂੰ ਇੰਟਰਵਿਊ ਵੀ ਕੀਤਾ। ਇਹਨਾਂ ਉਚੇਚੇ ਫਨਕਾਰਾਂ ਵਿੱਚ ਤਰੰਨੁਮ ਨਾਜ਼, ਅਫਸ਼ਾਂ ਬੇਗਮ, ਰਜਬ ਅਲੀ, ਸ਼ਜਾਤ ਅਲੀ ਬੋਬੀ, ਸ਼ੌਕਤ ਅਲੀ, ਏ ਨਈਅਰ, ਅਖਲਾਕ ਅਹਿਮਦ, ਸੁਰੱਈਆ ਖਾਨਮ, ਮਸੂਦ ਰਾਣਾ ਔਰ ਨਾਹੀਦ ਅਖਤਰ ਜੈ ਫਨਕਾਰ ਸ਼ਾਮਿਲ ਨੇ। ਇਸ ਤੋਂ ਅੱਡ ਮੁਲਕ ਤੋਂ ਬਾਹਰ ਵੀ ਉਹਨਾਂ ਨੂੰ ਕਈ ਵਾਰੀ ਮੇਜ਼ਬਾਨੀ ਰਾਹੀਂ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨ ਦਾ ਮੌਕਾ ਮਿਲਿਆ।
ਨਹੀਂ, ਮੈਂ ਤਾਂ ਆਇਆ ਥਾ ਯਹਾਂ ਨਿਊਜ਼ ਕਾਸਟਰ ਕੇ ਤੌਰ ਪੇ।
ਅੱਛਾ ਜੀ।
ਅਗਰ ਖਾਲਿਦ ਹਮੀਦ ਨਾਰਾਜ਼ ਨਾ ਹੋ ਤੋ ਮੈਨੇ ਨਿਊਜ਼ ਮੇ ਜ਼ਰਾ ਜਜ਼ਬਾਤ ਡਾਲ ਦੀਏ।
ਅੱਛਾ। ਕਿ
ਆਜ 100 ਆਦਮੀ ਕਿਸ਼ਤੀ ਕੇ ਹਾਦਸੇ ਮੇ ਡੂਬ ਗਏ।
ਅੱਛਾ।
ਤੋ ਅਨੀਸ ਡੈਡੀ ਬੈਠੇ ਹੋਏ ਹੈ ਕੈਮਰਾਮੈਨ, ਯੇ ਭਾਗਤੇ ਹੋਏ ਆਏ ਮਸਲੂਦੀਨ ਸੇ ਕਹਾ, ਉਹਨਾਂ ਨੇ ਕਹਾ ਬੰਦਾ ਤੋ ਨਾਈਜੀਰੀਆ ਕਾ ਹੈ, ਉਰਦੂ ਅੱਛੀ ਬੋਲਤਾ ਹੈ।
ਦਿਲਦਾਰ ਪਰਵੇਜ਼ ਪੱਟੀ ਹੋਰੀ ਇੱਕ ਨਰਮ ਦਿਲ ਦੇ ਲੋਕਾਈ ਦਾ ਦਰਦ ਰੱਖਣ ਵਾਲੇ ਜੀ ਸਨ। ਉਹ ਅਕਸਰ ਫਲਾਹੀ ਕੰਮਾਂ ਵਿੱਚ ਹਿੱਸਾ ਲੈਂਦੇ ਨਜ਼ਰੀ ਆਉਂਦੇ ਸਨ। ਉਹਨਾਂ ਨੂੰ ਰੱਬ ਦੀ ਸਾਥ ਨੇ ਔਲਾਦ ਦੀ ਨੇਮਤ ਤੋਂ ਮਹਿਰੂਮ ਰੱਖਿਆ ਤੇ ਉਹਨਾਂ ਇੱਕ ਯਤੀਮ ਨੂੰ ਪਾਲ ਕੇ ਆਪਣੀ ਮਹਿਰੂਮੀ ਨੂੰ ਦੂਰ ਕੀਤਾ। ਉਹਨਾਂ ਦਾ ਅਖੀਰ ਵੀ ਇੱਕ ਕੈਂਸਰ ਕੇਅਰ ਹਸਪਤਾਲ ਲਈ ਫੰਡ ਇਕੱਠੇ ਕਰਦਿਆਂ ਹੋਇਆਂ ਹੋਇਆ। ਜਦੋਂ ਨਿਊਯਾਰਕ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੂੰ ਅਟੈਕ ਹੋਇਆ ਔਰ ਉਹ ਦਿਮਾਗੀ ਅਟੈਕ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਛੱਡ ਗਏ। ਸਿਰਫ 46 ਵਰ੍ਹਿਆਂ ਦੀ ਉਮਰ ਵਿੱਚ ਟੇਰਾਂ ਟੇਰ ਕੰਮ ਕਰਕੇ, ਚੋਖੀ ਸ਼ੋਹਰਤਾ ਤੇ ਸਫਲਤਾ ਖੱਟ ਕੇ, ਆਪਣੇ ਅਹਿਦ ਦਾ ਇੱਕ ਅਜ਼ੀਮ ਫਨਕਾਰ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਪਾਕਿਸਤਾਨ ਵਿੱਚ ਅੱਜ ਵੀ ਉਹਨਾਂ ਨੂੰ ਅਜ਼ੀਮ ਮੇਜ਼ਬਾਨਾਂ ਔਰ ਕਾਮਯਾਬ ਪੰਜਾਬੀ ਪੇਸ਼ਕਾਰਾਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਹੈ।
ਬੰਦੇ ਅਮੂਮਨ ਆਪਣੀ ਬੀਵੀ ਨੂੰ ਤੜੀ ਲਾਉਂਦੇ ਨੇ।
ਮੈਂ ਪਤਾ ਨਹੀਂ, ਮੈਂ ਦੂਜਾ ਵਿਆਹ ਕਰ ਲਾਂਗਾ।
ਬੰਦਾ ਪੁੱਛੇ, ਯਾਰ ਇੱਕ ਸਿੱਧੀ ਸਾਦੀ ਭੋਲੀ ਭਾਲੀ ਔਰਤ ਤੂੰ ਤੜੀਆਂ ਲਾ ਰਿਹਾ, ਔਰ ਜਿੰਨੇ ਤੈਨੂੰ ਲਰਨਰ ਲਾਇਸੈਂਸ ਦਿੱਤਾ ਉਸੇ ਨੂੰ ਤੂੰ ਤੜੀਆਂ ਲਾਉਣ ਡਿਆ।
ਦਿਲਦਾਰ ਪਰਵੇਜ਼ ਪੱਟੀ ਜਿਹੇ ਲੋਕ ਰਿਵਾਇਤੀ ਅੰਦਾਜ਼ ਨੂੰ ਨਵੀਂ ਸੋਚ, ਨਵੀਂ ਧਾਰਾ ਬਖਸ਼ਦੇ ਨੇ ਔਰ ਹਮੇਸ਼ ਲਈ ਅਮਰ ਹੋ ਜਾਂਦੇ ਨੇ। ਸਾਨੂੰ ਪਾਕਿਸਤਾਨ ਦੇ ਇਸ ਪੜ੍ਹੇ ਲਿਖੇ ਔਰ ਬਾ ਕਮਾਲ ਫਨਕਾਰ ਤੇ ਚੋਖਾ ਮਾਨ ਹੈ, ਜੋ ਅੱਜ ਵੀ ਕਈ ਨਵੇਂ ਆਉਣ ਵਾਲਿਆਂ ਲਈ ਇੱਕ ਇੰਸਪੀਰੇਸ਼ਨ ਹੈ। ਸਾਡੇ ਸੈਗਮੈਂਟ ਉੱਚੇ ਬੁਰਜ ਲਾਹੌਰ ਦੇ ਵਿੱਚ ਤੁਸੀਂ ਸੁਣ ਰਹੇ ਸੋ ਸਾਡੀ ਅੱਜ ਦੀ ਪੇਸ਼ਕਸ਼ ਦਿਲਦਾਰ ਪਰਵੇਜ਼ ਪੱਟੀ ਹੋਰਾਂ ਬਾਰੇ। ਕਿਸੇ ਹੋਰ ਨਵੇਂ ਫਨਕਾਰ ਨਾਲ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ।
ਤਾਂ ਦੋਸਤੋ, ਇਹਦੇ ਨਾਲ ਹੀ ਅਸੀਂ ਆ ਪਹੁੰਚੇ ਹਾਂ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਤੇ ਸਮਾਂ ਹੋ ਗਿਆ ਹੈ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ। SBS ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸਮੇਤ ਉਹਨਾਂ ਕਹਾਣੀਆਂ ਨਾਲ ਤੁਹਾਨੂੰ ਜੋੜਦਾ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ। ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਦੇ ਚੈਨਲ 305 ਯਾਨੀ 305 ਉੱਤੇ, ਇਹਦੇ ਨਾਲ ਹੀ SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, ਸਾਡੇ ਪੋਡਕਾਸਟ ਉੱਥੇ ਚੈੱਕ ਕਰ ਸਕਦੇ ਹੋ, ਸੁਣ ਸਕਦੇ ਹੋ ਅਤੇ ਨਾਲ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੋਲੋ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਅਤੇ ਇਹਦੇ ਨਾਲ ਹੀ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.